राधा स्वामी नाम की बचन पंचमा शब्द पहला सार बचन वर्णन भेद मार्ग और शोभा सतलोक की और महिमा निज स्वरूप और निज स्थान परम पुरुष पूर्ण तनी राधा स्वामी की
आरत गावे सेवक तेरा संसे परम ने चित को केरा आरत गावे सेवक तेरा संसे परम ने चित को केरा
स्वामी जी महाराज जी है। इस दे अंदर आप सतगुरु शब्द स्वरूप की महिमा गाते हैं कि उदा की स्वरूप है, उत्थों की कैसी लीला है, किस तरह आत्मा उस स्वरूप चो बूंद होके उस समुद्र के विछड़ के संसार मंडल से आई और वापस जिस रस्ते आई उस ही रस्ते उस सतलोक विच अनामी धाम विच जा सकती है। जदों परमात्मा जीवां नूं अति दुखी आत्मा नूं अति दुखी परेशान देखता है, जो आत्मा पुकार करदियां हन उही अनामी स्वरूप कुल मालिक राधा स्वामी जिन्हों की असी अनेक नामां नाल पकारदे हैं, कोई वाहिगुरू कहिंदा, कोई अल्लाह, कोई राम, कोई रहीम, वह खुद ही किसी इंसानी जामे विच अपनी कला तार रखता है, क्योंकि इंसान का टीचर केवल इंसान ही हो सकता है। अगर वह फरिश्ता बन के आउंदा, देवता बन के आउंदा, असी उसनू देख ना सकते। अगर वह गां मज दे चोले विच आउंदा, असी उसकी बोली ना समझ सकते। इस वास्ते जिन्ना चिर साडे वर्गा आदमी बन के साडे सामने बैठ के सानू ना समझाए, उन्ना चिर क्रोध की समझ नहीं आती।
ऐसे सिलवाने दे हसूर स्वामी जी महाराज y aquí él canta la gloria de aquel señor que está en la forma del Shabd. En este bani él nos cuenta cuál es la verdadera forma del maestro y cómo es de bello aquel plano de donde ha venido el maestro de a este mundo. Él también nos dice cómo nuestra alma fue separada de ese océano de toda conciencia y cómo puede regresar a aquel plano de donde fue separada. Nuestra alma puede regresar a aquel océano de toda conciencia por el mismo camino por el cual bajó. Cuando Dios ve que sus almas están sufriendo en este mundo, y las almas que piden al Señor Todopoderoso para saciar su sed y eliminar su sufrimiento, el Señor Todopoderoso pone su poder en alguna forma humana, y en realidad Él mismo baja a este mundo para salvar a aquellas almas que sufren. Él viene en la forma humana porque nosotros somos seres humanos y solamente podemos entender a los seres humanos. Si Él viniera en la forma de animales o aves, no podíamos entender su idioma. Si Él hubiera venido en la forma de los ángeles o en forma de espíritu, no le hubiéramos podido ver. Como nosotros somos seres humanos y podemos aprender únicamente de los otros seres humanos, y solamente un ser humano puede ser nuestro profesor. Por eso es que Él toma una forma humana y sentado frente a nosotros nos cuenta acerca de ese plano del cual fuimos separados. Nuestra alma que ha sido separada de ese plano sin nombre puede regresar a aquel plano utilizando el mismo sendero que utilizó para bajar. Nosotros llamamos a ese plano con diferentes nombres, por ejemplo Radha Swami o el plano Anami. El Señor Todopoderoso baja a este plano físico solamente para llevar nuestra alma a ese plano.
महाराज साहब ने सुन एक जज की मसाल दे के समझाते होंगे सन कि जिस तरह एक साधारण जज साढ़े नाल शहर अंदर सफर या साड़ी सभा के अंदर विच रहा है, असी उसनू एक साधारण व्यक्ति अपने जैसा ही समझते हैं, लेकिन जब अपनी पदवी कुर्सी उपर बैठा होंदा है फिर सानू पता होंदा है केस की कलम या जवान अंदर कितनी शक्ति है, फिर सानू उसकी ताकत का पता लगता है। इस तरह वो परमात्मा साढ़े जीवों की आत्मा की खातर टट्टी पेशाब का चोला धार के आ, बीमारियों का खोल धार के आता है और सारे विश्व में ਕਿਉਂਕਿ ਸਾਰਾ ਵਿਸ਼ਵ ਹੀ ਉਹਦਾ ਘਰ ਹੁੰਦਾ ਹੈ, ਸਾਰੇ ਵਿਸ਼ਵ ਨੂੰ ਹੀ ਉਹ ਆਪਣਾ ਘਰ ਸਮਝਦਾ ਹੈ, ਹਰ ਫੈਮਿਲੀ ਨਾਲ ਹਰ ਮੁਲਕ ਨਾਲ ਉਸਦਾ ਆਪਣਾ ਪਿਆਰ ਹੁੰਦਾ ਹੈ, ਕਿਉਂਕਿ ਉਹ ਕਿਸੇ ਨੂੰ ਅਲੱਗ ਨਹੀਂ ਸਮਝਦਾ ਗਾ, ਸਭ ਦਾ ਉਹ ਵਜ਼ਨ ਆਪਣੇ ਸਿਰ ਦੇ ਉੱਪਰ ਲੈਂਦਾ ਹੈ, ਬੜੇ ਪਿਆਰ ਨਾਲ ਲੈਂਦਾ ਹੈ। ਫਿਰ ਉਹ ਕਿਸੇ ਦਾ ਵੀ ਵਜ਼ਨ ਲੈ ਕੇ ਇਹ ਨਹੀਂ ਆਸਾਨ ਕਰਦਾ ਕਿ ਮੈਂ ਤੁਹਾਡਾ ਕੋਈ ਵਜ਼ਨ ਚੁੱਕ ਰਿਹਾ ਹੈ।
El maestro Sawant Singh daba el ejemplo de un juez que vive entre las demás personas como una persona común y corriente. Cuando él vive entre las demás personas comunes y corrientes, ellas no conocen acerca de su poder. Pero cuando lo ven sentado en su silla, ellos saben cuánto poder tienen sus palabras. De la misma manera, los santos y los maestros que vienen a este mundo viven entre nosotros como personas comunes y corrientes. Pero ellos son diferentes a nosotros, las personas comunes y corrientes. En realidad, el Señor Todopoderoso toma esta forma física que está llena de suciedad y mugre. Él toma este cuerpo que está sujeto a las enfermedades y demás cosas. Y felizmente Él toma la carga de nuestros karmas sobre su cabeza. Él vive entre nosotros y ama a todas las familias y a todas las personas de este mundo. Él no siente ninguna diferencia en amar las personas de un país o de otro. Y mientras Él toma aquella carga de las personas, Él no les dice que Él está tomando esa carga, ni tampoco les hace sentir que Él está llevando la carga de ellos.
Mr. Ubraidi, Kutabandar, ¿me qué sentido va a ser? ਮਹਾਰਾਜ ਸਾਹਿਬ ਨੇ ਸੰਗਤ ਲਿਖਿਆ ਹੈ, ਬਤਾਇਆ ਹੈ ਉਸਨੂੰ। ਜਦ ਹਿੰਦੁਸਤਾਨ ਔਰ ਪਾਕਿਸਤਾਨ ਦਾ ਬਟਵਾਰਾ ਹੋਇਆ, ਉਦੋਂ ਬੜਾ ਅੱਤਿਆਚਾਰ ਹੋਇਆ। ਕਿਸੇ ਵੀ ਧਰਮ ਦੇ ਠੇਕੇਦਾਰ ਨੇ ਆਪਣਾ ਮੂੰਹ ਕਾਲਾ ਧਰਮ ਦੇ ਨਾਂ ਦੇ ਉੱਤੇ ਕਰਨ ਸੰਕੋਚ ਨਹੀਂ ਕੀਤੀ। ਬੜੇ ਸਤਵੰਤੀਆਂ ਦੇ ਸਤਭੰਗ ਕੀਤੇ ਗਏ ਔਰ ਦੁਨੀਆਂ ਨੂੰ ਬੇਗੁਨਾਹਾਂ ਨੂੰ ਮਾਰਿਆ ਗਿਆ। ਉਸ ਵੇਲੇ ਪਰਮ ਪਿਤਾ ਸਾਵਣ ਨੇ ਆਪਣਾ ਖੂਨ ਦਿੱਤਾ ਔਰ ਸਾਡਾ ਜੋ ਆਰਮੀ ਦਾ ਕਮਾਂਡਰ ਸੀ ਉਹ ਉਹਨਾਂ ਦਾ ਬੜਾ ਪਿਆਰਾ ਔਰ ਅੱਛਾ ਸੇਵਕ ਸੀਗਾ। ਮੈਂ ਉਹਨਾਂ ਦੇ ਪਾਸ ਬੈਠਾ। ਮਹਾਰਾਜ ਸਾਵਣ ਸਿੰਘ ਨੇ 2 ਘੰਟੇ ਆਪਣੀ ਬਿਮਾਰੀ ਦੱਸਦਿਆਂ ਹੋਇਆਂ ਉਹਨਾਂ ਨੂੰ ਲਾਏ ਕਿ ਕਿਸ ਤਰ੍ਹਾਂ ਕਾਲ ਜੀਵਾਂ ਦੀ ਖਾਤਰ ਖੂਨ ਦਾ ਬਦਲਾ ਲੈ ਰਿਹਾ ਹੈ, ਕਿਉਂਕਿ ਕਾਲ ਦੀ ਆਪਣੀ ਮਰਜ਼ੀ ਹੁੰਦੀ ਹੈ, ਜੋ ਵੀ ਚਾਹੇ ਜੀਵਾਂ ਦੀ ਖਾਤਰ ਲੈ ਸਕਦਾ, ਸੰਤ ਖੁਸ਼ੀ ਖੁਸ਼ੀ ਦਿੰਦੇ ਹੈ। ਔਰ ਜਦ ਉਹਨਾਂ ਦਾ ਖੂਨ ਜਿਹੜਾ ਸੀਗਾ ਇੱਕ ਸਾਈਡ ਡੋਲਿਆ ਜਾ ਰਿਹਾ ਸੀਗਾ, ਉਹਨਾਂ ਨੇ ਆਪਦੇ ਸੇਵਕ ਨੂੰ ਕਿਹਾ, ਕਿਉਂਕਿ ਇੱਧਰ ਪੱਛਮ ਦੀ ਤਰਫ ਪਾਕਿਸਤਾਨ ਸੀ, ਮੁਸਲਮਾਨ ਲੋਕ ਸਨ, ਇੱਧਰ ਪੂਰਬ ਦੀ ਤਰਫ ਹਿੰਦੂ ਸਨ, ਹਿੰਦੂ ਮੁਸਲਮਾਨਾਂ ਨੂੰ ਕਤਲ ਕਰਦੇ ਸਨ, ਮੁਸਲਮਾਨ ਹਿੰਦੂਆਂ ਨੂੰ ਕਤਲ ਕਰਦੇ ਸਨ। ਉਹ ਕਹਿਣ ਲੱਗੇ, ਦੇਖ ਬਈ ਮੈਨੂੰ ਸਾਰੇ ਇੱਕੋ ਜਿਹੀ ਹੈ, ਇਹ ਖੂਨ ਇੱਕ ਸਾਈਡ ਨਾ ਡੋਲਿਆ ਜਾਏ, ਦੋਨੇ ਸਾਈਡੀ ਡੋਲਿਆ ਜਾਵੇ ਤਾਂ ਕਿ ਦੋਨੇ ਪਾਸੇ ਲੋਕਾਂ ਦੇ ਮਨਾਂ ਨੂੰ ਸ਼ਾਂਤੀ ਆਵੇ। ਔਰ ਅਫਸੋਸ ਕਿ ਕੁਛ ਆਦਮੀ 2-4 ਕੋਲੇ ਹੋਰ ਵੀ ਬੈਠੇ ਸਨ। ਇੱਕ ਆਦਮੀ ਨੇ ਕਿਹਾ ਕਿ ਮਹਾਰਾਜ ਜੀ, ਉਹਨਾਂ ਦੀ ਬਿਮਾਰੀ ਸੁਣ ਕੇ ਵੀ ਦੇਖ ਕੇ ਵੀ ਉਹਨੂੰ ਅਖਬਾਰ ਨਹੀਂ ਆਇਆ। ਕਹਿਣ ਲੱਗਿਆ ਕਿ ਇਹ ਤੁਹਾਡਾ ਆਪਣਾ ਕਰਮ ਹੈ। ਹਜ਼ੂਰ ਹੱਸ ਕੇ ਕਹਿਣ ਲੱਗੇ, ਨਹੀਂ ਮੇਰਾ ਆਪਣਾ ਕਰਮ ਤਾਂ ਕੋਈ ਨਹੀਂ, ਸੰਤਾਂ ਦਾ ਕੋਈ ਵੀ ਆਪਣਾ ਕਰਮ ਨਹੀਂ ਹੁੰਦਾ ਗਾ, ਇਹ ਤਾਂ ਜੋ ਕੁਛ ਹੈ ਇਹ ਮੇਰੇ ਬੱਚਿਆਂ ਦਾ ਹੀ ਕਰਮ ਹੈ। ਆਪ ਕਹਿਣ ਲੱਗੇ, ਤੁਸੀਂ ਖੁਦ ਸੋਚ ਕੇ ਦੇਖ ਲਓ, ਕਿਸੇ ਬਾਪ ਦੇ ਬੱਚੇ ਅਗਰ ਅਗਨੀ ਦੇ ਵਿੱਚ ਸੜਦੇ ਹੋਣ, ਉਸ ਬਾਪ ਦੇ ਨਾਲ ਕੀ ਬੀਤਦੀ ਹੋਏਗੀ। ਸੰਤ ਮਹਾਤਮਾ ਤਾਂ ਹਜ਼ਾਰੋਂ ਮਾਤਾ ਪਿਤਾ ਜੈਸਾ ਪਿਆਰ ਲੈ ਕੇ ਸੰਸਾਰ ਵਿੱਚ ਆਉਂਦੇ ਹੈ, ਜਦ ਉਹਦੇ ਬੱਚੇ ਸੰਸਾਰ ਵਿੱਚ ਲੜਦੇ ਹੈ, ਝਗੜਦੇ ਹੈ, ਉਸ ਪਿਤਾ ਨਾਲ ਕੀ ਬੀਤਦੀ ਹੈ।
En el libro del Señor Oberoi está escrito un suceso que era durante la vida del maestro Sawant Singh. Yo fui testigo a ese incidente que ocurrió en 1947 cuando se formó India y Pakistán. En ese tiempo las personas eran matadas en ambos sitios y muchas mujeres eran violadas. Y en muchos sitios sucedían cosas muy trágicas de matanzas y asesinatos. En ese tiempo el maestro Sawant Singh tuvo que dar su sangre para salvar a aquellas almas. Un oficial del ejército donde yo estaba trabajando era muy amigo del maestro Sawant Singh. Cuando fuimos a verle, él tomó cerca de 2 horas para contarnos acerca de su enfermedad. Entonces cuando el maestro Sawant Singh estaba perdiendo su sangre, él le pidió a la persona que lo estaba atendiendo que él dejara que su sangre fluyera tanto en la parte este como en la del oeste, porque en el oeste los musulmanes estaban matando a los hindúes y en el este los hindúes mataban a los musulmanes. el poder negativo no perdona a ninguna alma y él quiere que los karmas sean pagados ya sea por el maestro o por el discípulo. Entonces, cuando ocurren tales cosas, los maestros vivientes en ese momento tienen que dar sangre para poder mantener el equilibrio. Sin embargo, allá cuando mientras el maestro Sawan Singh estaba relatando todo eso, una persona que no tenía plena fe en lo que decía el maestro Sawan Singh, entonces él le preguntó al maestro Sawan Singh que si él estaba pagando su propio karma al derramar tanta sangre. Entonces el maestro Sawan Singh dijo, no, este no es karma mío, los santos no vienen con ningún karma, estos son los karmas de mis discípulos que estoy pagando. Él decía, simplemente imagínense la condición de aquel padre cuyos hijos están siendo quemados en el fuego. ¿No sentirá él algo cuando ve que sus hijos están ardiendo en el fuego? Los santos tienen más amor que el amor que tienen miles de padres juntos. Entonces, para salvar a sus almas, ellos tienen que derramar su sangre o tienen que padecer algún sufrimiento en su cuerpo físico.
ਸਨ 71 ਦੇ ਅੰਦਰ ਹਿੰਦੁਸਤਾਨ ਪਾਕਿਸਤਾਨ ਦਾ ਬੜਾ ਗਰਮ ਯੁੱਧ, ਬੜਾ ਸਖਤ ਯੁੱਧ ਹੋਇਆ ਸੀਗਾ। ਤੋਪਾਂ ਦੋਨਾਂ ਪਾਸਿਆਂ ਤੋਂ ਅੱਗ ਉਗਲ ਰਹੀਆਂ ਸੀ, 50-50 ਮੀਲ 'ਤੇ ਗੋਲਾ ਫੈਂਕ ਰਹੀਆਂ ਸੀਗੀਆਂ ਔਰ ਮਕਾਨਾਂ ਦੇ ਖਿੜਕੀਆਂ ਹਿੱਲ ਰਹੀਆਂ ਸੀ, ਲੋਕਾਂ ਦੇ ਦਿਲ ਧੜਕ ਰਹੇ ਸਨ। ਉਸ ਰਾਤ ਬੜਾ ਹੀ ਮਿਲਟਰੀ ਦਾ ਜ਼ੋਰ, ਟੈਂਕਾਂ ਦਾ ਜ਼ੋਰ ਦੇਖਿਆ। ਮੈਂ ਆਪਣੇ ਅਭਿਆਸ ਦੇ ਅੰਦਰ ਕੀ ਦੇਖਿਆ ਕਿ ਪਰਮ ਪਿਤਾ ਕਿਰਪਾਲ ਨੇ ਜਾ ਕੇ ਆਪਣਾ, ਜਿੱਥੇ ਦੋ ਫੌਜਾਂ ਭਿੜ ਰਹੀਆਂ ਸੀਗੀਆਂ, ਆਪਣਾ ਸਿਰ ਕੱਟ ਕੇ ਔਰ ਖੂਨ ਦੇ ਛਿੱਟੇ ਦਿੱਤੇ ਔਰ ਉੱਥੇ ਬਾਬਾ ਜੈਮਲ ਸਿੰਘ ਔਰ ਮਹਾਰਾਜ ਸਾਵਣ ਸਿੰਘ ਹੋਰ ਬਹੁਤ ਸਾਰੇ ਸੰਤ ਇਕੱਠੇ ਹੋਏ। ਜਦ ਇਹ ਕਾਰਾ ਦੇਖਿਆ ਇਹ ਕੀ ਹੋਇਆ, ਤੋ ਮਹਾਰਾਜ ਸਾਵਣ ਸਿੰਘ ਕਹਿਣ ਲੱਗੇ, ਮੇਰਾ ਦਿਲ ਨਹੀਂ ਕਰਦਾ ਕਿ ਮੈਂ ਤੈਨੂੰ ਇਸ ਸੜਦੀ ਬਲਦੀ ਦੁਨੀਆਂ ਦੇ ਅੰਦਰ ਇੱਕ ਸਕਿੰਟ ਰਹਿਣ ਦੇਵਾਂ। ਲੇਕਿਨ ਉਹ ਕਹਿੰਦੇ, ਅਸੀਂ ਬੇਵੱਸ ਹੈ, ਅਸੀਂ ਜਲਦੀ ਹੀ ਤੈਨੂੰ ਬੁਲਾ ਲਾਂਗੇ। ਲੇਕਿਨ ਇਹ ਅਭਿਆਸੀ ਬਹੁਤ ਸਾਰੇ ਲੋਕਾਂ ਨੂੰ ਜੋ ਅੰਦਰ ਜਾਂਦੇ ਸਨ, ਇਹ ਤਜਰਬਾ ਹੋਇਆ ਸੀ ਕਿ ਕਿਸ ਤਰ੍ਹਾਂ ਮਹਾਰਾਜ ਪਰਮ ਪਿਤਾ ਕਿਰਪਾਲ ਨੇ ਆਪਣਾ ਸਿਰ ਵਾਰਿਆ ਉਸ 71 ਦੀ ਜੰਗ ਵਿੱਚ। ਥੋੜ੍ਹੇ ਜਿਹੇ ਦਿਨਾਂ ਬਾਅਦ ਉਹਨਾਂ ਨੂੰ ਓਪਰੇਸ਼ਨ ਕਰਾਉਣਾ ਪਿਆ। ਆਖਰ ਉਹੀ ਬਿਮਾਰੀ ਉਹਨਾਂ ਨੂੰ ਇਸ ਸੰਸਾਰ ਦੇ ਵਿੱਚੋਂ ਲੈ ਡੁੱਬੀ। ਤੁਹਾਨੂੰ ਪਤਾ ਹੀ ਹੈ ਕਿ ਕਿਤਨੀਆਂ ਔਰਤਾਂ ਬੇਵਾਂ ਹੋਈਆਂ ਸੀ ਉਹ ਜੰਗ ਦੇ ਅੰਦਰ, ਉਹ ਕਿਤਨੇ ਬੱਚੇ ਯਤੀਮ ਹੋਏ ਸਨ।
En 1971 hubo una gran guerra entre Pakistán e India. De ambos lados estaban usando cañones y otras armas. Y ellos estaban destruyendo sitios a 15 kilómetros de distancia del sitio donde estaban disparando. Una noche hubo mucho movimiento del ejército y llevaban muchísimos tanques en donde se estaba llevando a cabo la guerra. Esa noche lo que yo vi en la meditación fue lo siguiente. Yo vi que el maestro Kirpal fue a aquel sitio donde estaban luchando los dos ejércitos. Y al cortar su propia cabeza, él dio mucha sangre de su cuerpo para apagarlos a ellos. Muchos amados que estaban meditando en ese momento tuvieron esa misma experiencia. Y después de un tiempo esa guerra terminó y después nosotros nos dimos cuenta que porque el maestro Kirpal había hecho esto, había terminado la guerra. Cuando él cortó su cabeza estaban presentes también el maestro Sawan Singh, Baba Jaimal Singh y otros santos. El maestro Sawan Singh en ese momento le dijo al maestro Kirpal, yo no quiero que tú estés en este mundo ardiente ni siquiera un segundo más, pero estoy impotente y tú tienes que hacer tu trabajo. Y ustedes saben que antes de abandonar el cuerpo, el maestro Kirpal tuvo que tener una operación y debido a esa enfermedad, él abandonó el cuerpo.
Aur jis raat da waqia hai, kyunki siyasi aadmi nu eh nahi pata hunda ki saadi maut jaldi aun wali hai ya saade na ki hon wala hunda hai, eh bayan deno nahi hatde hunde ge। ਉਸ ਵੇਲੇ ਦੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਕਿ ਅਸੀਂ 1000 ਸਾਲ ਲੜਾਂਗੇ ਔਰ ਜੋ ਮੇਰੇ ਆਸ਼ਰਮ ਵਿੱਚ ਕੁਛ ਆਦਮੀ ਰਹਿ ਰਹੇ ਸਨ ਉਹ ਡਰ ਗਏ ਕਿ ਪਤਾ ਨਹੀਂ ਕੀ ਹੋਏਗਾ। ਮੈਂ ਕਿਹਾ ਹੋਣਾ ਕਿਆ ਹੈ ਬਈ, ਜੰਗ ਬੰਦ ਹੋ ਜਾਏਗੀ। ਉਸ ਪਰਮਾਤਮਾ ਕਿਰਪਾਲ ਦੀ ਮੌਜ ਹੋਈ। 8 ਵਜੇ ਰਾਤ ਨੂੰ ਉੱਥੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਵੀ ਸਾਡੀ ਜੰਗ ਬੰਦ ਹੈ, ਜੰਗ ਸਮਾਪਤ ਹੈ।
Las personas políticas no saben lo que ellos están diciendo porque ellos no saben que la muerte también les va a llegar a ellos. La noche cuando ocurrió aquello que acabo de contar, el primer ministro de Pakistán había dicho que ellos lucharían durante 1000 años. Cuando las personas en mi ashram escucharon esto, ellos estaban preocupados porque no sabían qué iba a suceder. Pero yo les dije que no tenían por qué preocuparse, que la guerra iba a llegar a su final y no había por qué preocuparse. Y después el primer ministro dijo, nosotros nos rendimos y la guerra llegará a su final.
ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ, ਜਿਹੜਾ ਪ੍ਰਾਈਮ ਮਿਨਿਸਟਰ 1000 ਸਾਲ ਦਾ ਦਾਅਵਾ ਕਰਦਾ ਸੀ ਕਿ ਮੈਂ ਲੜੂੰਗਾ, ਉਹ 50 ਸਾਲ ਤੱਕ ਵੀ ਨਾ ਪਹੁੰਚ ਸਕਿਆ ਔਰ ਪਹਿਲਾਂ ਹੀ ਸੰਸਾਰ ਨੂੰ ਛੱਡ ਗਿਆ।
Lamento decir que aquel primer ministro que había dicho que iban a luchar durante 1000 años no pudo alcanzar ni siquiera a la edad de los 50 años. Él abandonó su cuerpo antes de tener 50 años.
ਉਸ ਸ਼ਬਦ ਸਰੂਪ ਦੇ ਅੱਗੇ ਸੇਵਕ ਅਰਦਾਸ ਕਰਦਾ ਹੈ ਕਿ ਮੇਰਾ ਦਿਲ ਸੰਸੇ ਪਰਮ ਨੇ ਘੇਰ ਰੱਖਿਆ ਹੈ, ਮੈਂ ਤੇਰੇ ਅੱਗੇ ਅਰਦਾਸ ਕਰਦਾ ਹਾਂ, ਬੇਨਤੀ ਕਰਦਾ ਹਾਂ, ਤੂੰ ਮੇਰਾ ਸੰਸਾ ਪਰਮ ਦੂਰ ਕਰ।
Entonces el discípulo hace esa petición al frente de aquella forma del Shab, que ha venido a salvar a las almas. Él dice, oh maestro, yo estoy atrapado en las ilusiones y las dudas. Elimina la ilusión y aclara las dudas para mí.
Arat gavi sevak tera sanse param ne चित को केरा अब स्वामी कृपा करो ऐसी संसे जड़ सब जाए विनाशी।
हे स्वामी, हे सतगुरु, ਮੇਰੇ ਤੇ ਇਸ ਕਿਸਮ ਦੀ ਕਿਰਪਾ ਕਰੋ, ਮੇਰੇ ਦਿਲ ਅੰਦਰ ਭਰੋਸਾ ਆ ਜਾਵੇ, ਪਿਆਰ ਆ ਜਾਵੇ ਕਿ ਜੋ ਕੁਛ ਤੂੰ ਸਾਡੀ ਖਾਤਰ ਕਰ ਰਿਹਾ ਹੈ, ਸਾਨੂੰ ਇਹ ਪਤਾ ਲੱਗੇ ਕਿ ਸਾਡੀ ਖਾਤਰ ਹੀ ਕਰ ਰਿਹਾ ਹੈ, ਕਿਉਂਕਿ ਸਾਡੇ ਬੇਅਤਵਾਰੇ ਮਨ ਹੈ ਔਰ ਬੇਅਤਵਾਰੇ ਸਾਡੇ ਖਿਆਲ ਹੋ ਚੁੱਕੇ ਹੈ।
ਓ ਸਵਾਮੀ, ਓ ਸਤਿਗੁਰੂ, ਦੇਰਾਮਾ ਤਾਲ ਗ੍ਰਾਸੀਆ ਸੋਬਰੇ ਮੀ ਪਰਾ ਕਿ ਜੋ ਪੁਏਦਾ ਡਿਸਾਰੋਲਾਰ ਫੇ ਈ ਜੋ ਪੁਏਦਾ ਸਾਬਰ ਕਿ ਲੋ ਕਿ ਤੂ ਸਟਾਸ ਹਾਸੀਂਡੋ ਲੋ ਸਟਾਸ ਹਾਸੀਂਡੋ ਪੋਰ ਨੋਸੋਟਰੋਸ। Él dice que nuestra mente tiene tales pensamientos que no deja que nosotros creamos lo que tú estás haciendo por nosotros. Así que por favor dame esa fe para creer que lo que tú estás haciendo es para nosotros.
Ab Swami kirpa karo aisi sanse jad sab jaye binasi निरसंसे चित शब्द समाई दसवें द्वार रहे ठहराई।
जब तक साडा पक्का भरोसा नहीं, विश्वास नहीं के जो राह है ये सही है, जो गुरु शब्द दिंदा है ये सही है, ਉਹਨਾਂ ਚਿਕਰ ਉਹ ਸਤਿਗੁਰੂ ਸਾਡੇ ਅੰਦਰ ਬੈਠਾ ਹੈ ਸ਼ਬਦ, ਉਹ ਬੂਹਾ ਹੀ ਨਹੀਂ ਖੋਲਦਾ।
A menos que nosotros tengamos una creencia firme de que el sendero que hemos recibido es un sendero real y que el maestro es el maestro verdadero, el maestro está sentado dentro de nosotros y él no nos abre su puerta.
ਐਸਾ ਹੁੰਦਾ ਹੈ ਕਿ ਸ਼ਬਦ ਗੁਰੂ ਨੂੰ ਅੰਦਰਲੇ ਗੁਰੂ ਨੂੰ ਕੋਈ ਬੁੱਧੂ ਨਹੀਂ ਬਣਾ ਸਕਦਾ ਗਾ, ਉਹ ਸਾਡੇ ਹਰ ਹਰਕਤ ਨੂੰ ਦੇਖਦਾ ਹੈ, ਹਰ ਖਿਆਲ ਨੂੰ ਸੁਣਦਾ ਹੈ, ਅਸੀਂ ਸੋਚਦੇ ਮਗਰੋਂ ਸੁਣ ਪਹਿਲਾਂ ਲੈਂਦਾ ਹੈ, ਜੋ ਅੰਦਰਲਾ ਸਰੂਪ ਕੰਮ ਕਰਦਾ ਹੈ ਬਾਹਰਲੇ ਨੂੰ ਉਸਦੀ ਪੂਰੀ ਜਾਣਕਾਰੀ ਹੈ, ਜੋ ਬਾਹਰ ਕੰਮ ਕਰਦਾ ਹੈ ਅੰਦਰਲੇ ਨੂੰ ਪੂਰੀ ਜਾਣਕਾਰੀ ਹੈ।
A menudo yo he dicho que nadie puede hacerle un truco al maestro interno, al maestro del Shab. Nadie puede engañar al maestro interno porque él está sentado dentro de nosotros. Él conoce todos y cada uno de los pensamientos, inclusive antes de que nosotros lo pensemos, y él conoce todas nuestras acciones. El maestro interno está muy consciente de lo que hace el maestro externo, y el maestro externo conoce muy bien lo que hace el maestro interno.
Utne din assi gallan karde hain beproshi diyan ya guru de samne apne aap nu kuch dasde hain jinne din assi andar nahi jande, jad assi andar ja ke guru di position nu dekh lene hain, ਮੂੰਹ ਦੀ ਜਵਾਨ ਰੁਕ ਜਾਂਦੀ ਹੈ, ਪਤਾ ਹੈ ਕਿ ਅੰਦਰ ਦੇਖ ਰਿਹਾ ਹੈ। ਮੈਂ ਇਹਦੇ ਨਾਲ ਗੱਲ ਕਹਿਣਾ ਹੁੰਦਾ ਹੈ ਕਿ ਜੋ ਲੋਕ ਜੋ ਮਹਾਤਮਾ ਅੰਦਰ ਗਏ ਉਹਨਾਂ ਨੇ ਕਦੇ ਵੀ ਆਪਣੇ ਗੁਰੂ ਦੇ ਅੱਗੇ ਸ਼ੱਕ ਨਾ ਕੀਤਾ, ਉਹਨਾਂ ਨੇ ਉਹਨੂੰ ਕੁੱਲ ਮਾਲਕ ਕਹਿ ਕੇ ਬਿਆਨ ਕੀਤਾ, ਪਰਮਾਤਮਾ ਔਰ ਰੱਬ ਇੱਕ ਕਹਿ ਕੇ ਬਿਆਨ ਕੀਤਾ ਔਰ ਇੱਕ ਉਹਨਾਂ ਨੇ ਦੇਖਿਆ।
Nosotros hablamos al frente del maestro sin tener fe y nosotros hablamos de la capacidad que tenemos nosotros, pero solo lo hacemos porque no podemos ir internamente. Cuando vamos internamente y vemos al maestro allá, nosotros no podemos hablar. Entonces nosotros no hacemos hablar de nuestras capacidades, porque nosotros vemos que Dios y nuestro maestro son uno y el mismo. Todos los maestros que han ido internamente y han visto a su propio maestro, ellos dicen que el maestro y Dios son uno y el mismo.
Aur saadi atma de upar pehla sthool sharir hai jo ke sab to nikla aur ganda desh hai, is de andar sukshm hai, odon upar karan hai, jad atma de upar utne parde leh jande hai, atma paar brahm de vich pahunch jandi hai, us vele saade dil andar sachcha vishwas, sachchi shraddha, ਸੱਚਾ ਭਰੋਸਾ ਆ ਜਾਂਦਾ ਹੈ, ਜਿਹੜਾ ਕਿ ਲੋਕਾਂ ਦੇ ਕਿਹਾ ਟੁੱਟਦਾ ਨਹੀਂ ਗਾ। ਹੁਣ ਸਾਡੀ ਕੀ ਹਾਲਤ ਹੈ? ਅਗਰ ਚਾਰ ਆਦਮੀਆਂ ਨੇ ਕਿਹਾ ਮਹਾਤਮਾ ਸੱਚਾ ਹੈ, ਭਰੋਸਾ ਬੱਝ ਗਿਆ। ਅਗਰ ਅੱਠ ਆਦਮੀਆਂ ਨੇ ਇਹ ਕਹਿ ਦਿੱਤਾ ਕਿ ਮਹਾਤਮਾ ਝੂਠਾ ਹੈ, ਤੇ ਸਾਡਾ ਭਰੋਸਾ ਟੁੱਟ ਜਾਂਦਾ ਹੈ।
Sobre nuestra alma, primero que todo, tenemos esta cubierta física. Y por esta cubierta física, nosotros vivimos en este plano físico, que es el plano más inferior y más sucio de todos. Cuando le quitamos esta cubierta física a nuestra alma, y después de que también quitamos las cubiertas astral y causal del alma, y llegamos a Parbrahm, donde se vuelve muy pura nuestra alma, solamente entonces llega la verdadera fe internamente. Después de llegar a Parbrahm, la fe que tenemos no es quebrantada por nadie. No importa qué nos digan las personas acerca del maestro, nosotros no creeremos en ellos porque nosotros habremos visto al maestro con nuestros propios ojos. Pero antes de llegar a Parbrahm y desarrollar la verdadera fe, pero hasta cuando lleguemos allá, nuestra condición es así que si algunas personas vienen y nos dicen que el maestro es bueno, nosotros tenemos fe en él. Pero si ellos dicen que el maestro es malo, entonces perdemos la fe en él.
ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀਗੇ, ਉੱਥੇ ਪਹੁੰਚ ਕੇ ਦਸਵੇਂ ਦੁਆਰ ਵਿੱਚ ਇਹ ਹਾਲਤ ਹੋ ਜਾਂਦੀ ਹੈ, ਜਿਸ ਤਰ੍ਹਾਂ ਕਿਸੇ ਦੇ ਸਾਹਮਣੇ ਘੋੜਾ ਵੱਜਿਆ ਹੋਵੇ, ਸਾਰਾ ਮੁਲਕ ਇਹ ਲੱਗ ਜੇ ਕਹਿਣ, ਨਹੀਂ ਵੀ ਇਹ ਤਾਂ ਬਲਦ ਹੈ, ਉਹ ਨਹੀਂ ਮੰਨੇਗਾ, ਕਿਉਂਕਿ ਉਸਨੇ ਅੱਖੀਂ ਦੇਖ ਲਿਆ ਕਿ ਇਹ ਘੋੜਾ ਹੈ। ਘੋੜੇ ਔਰ ਬਲਦ ਦੇ ਵਿੱਚ ਫਰਕ ਹੁੰਦਾ ਹੈ।
El maestro Savan Singh ji decía que cuando el alma llega a Daswan Dwar, esa alma tiene tanta fe en el maestro que no importa qué le digan las personas a esa persona, él jamás creerá en ella. Inclusive si el mundo entero se le opone, él no creerá en ellos. Es como si una persona ha visto a un caballo y las demás personas le dicen que no, que es un burro, él no creerá en ellos porque él ha visto que es un caballo. De la misma manera, aquella persona que ha ido internamente y ha visto la gloria de su maestro, él jamás creerá en lo que dicen las demás personas.
ਮੇਰੇ ਸੰਸੇ ਚਿਤ ਸ਼ਬਦ ਸਮਾਈ ਦਸਵੇਂ ਦਾਰ ਰਹੇ ਠਹਿਰਾਈ ਆਗੇ ਮਾਂ ਸੁਨ ਮੈਦਾਨਾ ਮੋਜ ਹੋਏ ਤੋ ਕਰੇ ਪਿਆਨਾ।
ਦਸਵੇਂ ਦੁਆਰ ਦੇ ਅੱਗੇ ਪਾਰਬ੍ਰਹਮ ਦੇ ਅੱਗੇ ਮਹਾਸਮ ਦਾ ਮੈਦਾਨ ਹੈ, ਜਿਹੜਾ ਕਿ ਬਹੁਤ ਸਾਰਾ ਅੰਧੇਰਾ ਹੈ, ਜਿਸ ਨੂੰ ਕਿ ਆਤਮਾ ਆਪਣੇ ਚਾਨਣ ਨਾਲ ਪ੍ਰਕਾਸ਼ ਨਾਲ ਅਬੂਰ ਨਹੀਂ ਕਰ ਸਕਦੀ। ਹਾਲਾਂਕਿ ਦਸਵੇਂ ਦੁਆਰ ਵਿੱਚ ਪਹੁੰਚੀ ਹੋਈ ਆਤਮਾ ਦੀ 12 ਸੂਰਜ ਦੀ ਰੋਸ਼ਨੀ ਹੋ ਜਾਂਦੀ ਹੈ, ਫਿਰ ਵੀ ਉੱਥੇ ਬੇਨਤੀ ਕਰਦੀ ਹੈ ਕਿ ਹੇ ਪਰਮਾਤਮਾ, ਹੇ ਗੁਰੂ, ਅਗਰ ਤੇਰੀ ਮੌਜ ਹੋਵੇ ਤਾਂ ਮੈਂ ਅੱਗੇ ਜਾ ਸਕਦੀ ਹੈ।
ਮਾਸਾਜਾ ਦੇ ਪਰ ਬ੍ਰਾਹਮੀ ਦੇ ਦਸ ਹੰਦਵਾਰ ਆਈ ਉਨ ਪਲਾਨੋ ਮੋਈ ਗ੍ਰਾਂਡੇ ਕੇ ਸਾ ਜੈਨੋ ਦੀ ਉਸਕੁਰੀਦਾ ਇਸ ਦਾ ਮਾਲੋ ਮਹਾਸੁਨ ਆਮ ਕੁਆਂਡੋ ਐਲ ਆਲਮਾ ਕੁਆਂਡੋ ਜੇਗਾ ਪਰ ਬ੍ਰਾਹਮ ਅਜੀ ਓਬਟੀਨੇ ਉਨਾ ਰਾਦੀਆਂਸੀਆ ਇਗਵਾਲ ਆ ਲਾ ਰਾਦੀਆਂਸੀਆ ਦੇ 12 ਸੋਲੇਸ ਐਕਸਟਰਨੋ Pero sin embargo, esa radiancia no es suficiente para que ella pueda entrar a ese plano de Mahasun, que es muy oscuro. Entonces el alma le dice, oh maestro, yo solamente puedo cruzar este plano de toda oscuridad si tú me das tu luz y si tú derramas gracia sobre mí.
Es jagada, Guru Nanak ne zikr kita hai, jeso chanda ugve, surj chade hajar, ete chann hundeya, gurbin kor andhar.
Guru Nanak ha mencionado este sitio. Y él habla acerca de este sitio y dice que inclusive si hay cientos de soles y lunas allá, y aun cuando haya miles de soles, pero sin el maestro aún hay oscuridad.
Kanchi de andar, bahut sare pandtan de dil andar, parmatma de milan da shauk jaagya. ਉਹ ਬਹੁਤ ਸਾਰੇ ਪੰਡਤਾਂ ਸੰਨਿਆਸੀਆਂ ਬਹੁਤ ਸਾਰੇ ਪੇਖਾਂ ਦੇ ਕੋਲ ਗਏ, ਉਹਨਾਂ ਨੂੰ ਕਿਸੇ ਜਗ੍ਹਾ ਸ਼ਾਂਤ ਨਾ ਆਈ। ਕਿਸੇ ਗੁਰੂ ਅਰਜਨ ਦੇਵ ਜੀ ਦੇ ਸਿੱਖ ਨਾਲ ਉਹਨਾਂ ਦਾ ਮਿਲਾਪ ਹੋਇਆ, ਉਹਨੇ ਦੱਸਿਆ ਕਿ ਉਹ ਸ੍ਰੀ ਅੰਮ੍ਰਿਤਸਰ ਜੀ ਅੱਜ ਕੱਲ੍ਹ ਤਾਕਤ ਕੰਮ ਕਰ ਰਹੀ ਹੈ, ਤੁਸੀਂ ਉੱਥੇ ਜਾਓ, ਉਹ ਤੁਹਾਡਾ ਸੰਸਾ ਭਰਮ ਦੂਰ ਕਰੇਗਾ। ਜਦ ਉਹਨਾਂ ਨੇ ਆ ਕੇ ਗੁਰੂ ਨਾਨਕ ਦੇਵ ਜੀ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ ਨਾਮਦਾਨ ਪ੍ਰਾਪਤ ਕੀਤਾ, ਉਹਨਾਂ ਨੂੰ ਸ਼ਾਂਤੀ ਆਈ। ਉਹਨਾਂ ਨੇ ਆਪਣੀ ਬਾਣੀ ਦੇ ਅੰਦਰ ਸ਼ਬਦਾਂ ਦੇ ਅੰਦਰ ਲਿਖਿਆ ਹੈ ਕਿ ਇੱਕ ਵਰਸ ਅਸੀਂ ਕਾਂਸੀ ਦੇ ਵਿੱਚ ਫਿਰਦੇ ਰਹੇ, ਹੋਰ ਵੀ ਬਹੁਤ ਜਗ੍ਹਾ ਫਿਰਦੇ ਰਹੇ, ਸਾਡੇ ਮਨ ਨੂੰ ਕਿਸੇ ਥਾਂ ਸ਼ਾਂਤੀ ਨਹੀਂ ਆਈ, ਕਿਸੇ ਨੇ ਪਰਚਾ ਨਹੀਂ ਦਿੱਤਾ ਗਾ ਕਿ ਅੰਦਰ ਕੀ ਹੈ। ਇਸ ਵਾਸਤੇ ਉਹ ਨਾਮ ਨੂੰ ਛੱਡ ਕੇ ਰੀਤੀ ਰਿਵਾਜ ਵਿੱਚ ਲੱਗੇ ਸੀਗੇ। ਫਿਰ ਜਦੋਂ ਆਪ ਅੰਦਰ ਗਏ, ਲਾਈਟ ਦੇਖੀ, ਫਿਰ ਕਹਿੰਦੇ ਗੁਰੂ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਕਹਿੰਦੇ ਗੁਰੂ ਤੋਂ ਬਗੈਰ ਅੰਧੇਰਾ ਦੂਰ ਨਹੀਂ ਹੋ ਸਕਦਾ, ਗੁਰੂ ਤੋਂ ਬਗੈਰ ਅੰਦਰ ਜਾਣ ਦੀ ਸੋਝੀ ਨਹੀਂ ਆ ਸਕਦੀ।
En el pueblo de Kashi, una vez muchos pandits tuvieron el deseo de hacer la devoción del Señor. Así que fueron a muchas personas en ese pueblo buscando la realización de Dios. Como ellos eran verdaderos buscadores de la verdad, ellos no estaban satisfechos haciendo solamente los ritos y rituales. Finalmente conocieron a un discípulo del Guru Arjan Dev, quien les dijo que debían ir a Amritsar, que era donde estaba viviendo el Guru Arjan Dev en ese entonces. Cuando fueron a donde él y recibieron la iniciación de él e hicieron la meditación, ellos fueron internamente y vieron la verdadera gloria del maestro allá. Ellos escribieron en sus banis que antes de venir a donde el Guru Arjan Dev, ellos habían hecho muchos ritos y rituales, pero no habían tenido la luz interna. Ellos recibieron la luz solamente después de ir internamente. Además, ellos han escrito que inclusive después de ir internamente, sin el maestro hay toda oscuridad. Y sin el maestro no podemos tener el verdadero entendimiento.
Aage mahan son maidana Mauj hoye to kare pyana Aage paan gufa ki khidki Sun tun jaan is din khadki
Hon Swami Ji Maharaj agge da zikr karde hai, barabari karda hai.
Ahora Swami Ji Maharaj dice que más allá del plano de Mahasun viene Banwar Gufa. Después de llegar a Banwar Gufa, el alma se vuelve intoxicada. Y Banwar Gufa es la puerta para entrar a Sachkhand. Este es el sitio después de llegar al cual el alma se da cuenta que ella no es dice al Señor Todopoderoso. Este es el plano al cual llegó Mansur y él dijo que yo no soy diferente a él. Cuando él dijo esto, él era un musulmán y a las personas no les gustó que él se igualara a Dios. Ellos no sabían qué poder tenía Mansur. ਈ ਪਰ ਸੋ ਇਗਨੋਰੈਂਸੀਆ ਐਜੋਸ ਨੋ ਮਤਾਰੋ
ਸੋਹੋਂ ਦਾ ਮਤਲਬ ਵੀ ਇਹੀ ਹੈ ਕਿ ਜੋ ਤੂੰ ਹੈ ਸੋ ਮੈਂ ਹੈ। ਐਨਲ ਹੱਕ ਦਾ ਮਤਲਬ ਵੀ ਇਹੀ ਹੈ ਕਿ ਹੇ ਪਰਮਾਤਮਾ ਜੋ ਤੂੰ ਹੈ ਸੋ ਮੈਂ ਹੈ। ਕਿਆ ਆਤਮਾ ਉਸੇ ਤੱਤਵ ਦੀ ਉਸੇ ਗੁਣਾਂ ਦੀ ਬਣੀ ਹੋਈ ਹੈ ਜਿਸ ਦਾ ਪਰਮਾਤਮਾ ਬਣਿਆ ਹੋਇਆ ਹੈ? ਕਤਰਾ ਔਰ ਸਮੁੰਦਰ ਦਾ ਕੀ ਫਰਕ ਹੈ? ਵਿਛੋੜੇ ਦਾ ਹੀ ਹੈ। ਜਦ ਕਤਰਾ ਸਮੁੰਦਰ ਵਿੱਚ ਮਿਲ ਜਾਂਦਾ ਹੈ, ਉਹ ਵੀ ਪਾਣੀ ਬਣ ਜਾਂਦਾ, ਸਮੁੰਦਰ ਬਣ ਜਾਂਦਾ ਹੈ।
Sohang means yo soy lo que tú eres. Anil Haq, la palabra que utilizó Mansur, también quiere decir lo mismo. Después de llegar a aquel sitio, no existe ninguna diferencia entre la gota y el océano. Al llegar a ese sitio, el alma se da cuenta que ella está hecha de la misma esencia de Dios. ¿Cuál es la diferencia entre la gota y el océano cuando los dos se unen? La diferencia existe solamente mientras está separado el uno del otro.
Yad Mahatma Paltu Sahib diye se pontia. ਉਹਨੇ ਵੀ ਕਿਹਾ ਓਟਨ ਯੁੱਗ ਪਰਲੋਂ ਕਰੀ ਹਮ ਹੀ ਕਰਨੇ ਹਾਰ। ਉਹ ਕਹਿਣ ਲੱਗੇ ਕਿ ਅਸੀਂ ਹੀ ਹਮੇਸ਼ਾ ਯੁੱਗ ਦੇ ਵਿੱਚ ਆਉਂਦੇ ਹਾਂ ਔਰ ਰਹਿੰਦੇ ਹਾਂ। ਕਿਆ ਮੈਂ ਹੀ ਪਰਮਾਤਮਾ ਹਾਂ? ਸ਼ਰ੍ਹਾਂ ਦੇ ਕੈਦੀਆਂ ਨੂੰ ਇਹ ਗੱਲ ਨਾ ਪਾਈ, ਉਹਨਾਂ ਨੇ ਚੁੱਕ ਕੇ ਉਸ ਮਹਾਤਮਾ ਨੂੰ ਜਿੰਦੇ ਨੂੰ ਹੀ ਅਗਨੀ ਵਿੱਚ ਜੁੜਾ ਦਿੱਤਾ।
ਮਹਾਤਮਾ ਫਾਲਤੂ ਅਲਕੰਸੋ ਇਸੇ ਪਲਾਨੋ Él dijo, durante millones de edades yo hice la disolución y la gran disolución de todo esto. Cuando él dijo, yo soy Dios, a eso no le gustó a las personas religiosas y ellos lo quemaron vivo.
Soy ਧੁਨ ਜਾਣੇ ਸਦਿਨ ਖੜਕੀ ਤਹਾਂ ਜਾਏ ਕਰ ਆਨੰਦ ਪਾਉਂ ਆਗੇ ਕੋ ਫਿਰ ਸੁਰਤ ਚੜਾਉਂ
ਉੱਥੇ ਪਹੁੰਚ ਕੇ ਆਤਮਾ ਨੂੰ ਸ਼ਾਂਤੀ ਆਉਂਦੀ ਖੁਸ਼ੀ ਮਿਲਦੀ ਹੈ ਔਰ ਫਿਰ ਅੱਗੇ ਨੂੰ ਜਾਣ ਦੀ ਤਿਆਰੀ ਕਰਦੀ ਹੈ
Después de llegar allá, el alma obtiene la paz, obtiene la alegría y después se prepara para continuar su jornada hacia adentro.
ਸ਼ਬਦ ਕੇ ਕਾਨਾ ਪਦ ਸੋਏ ਸੰਤ ਬਖਾਨਾ
ਆਪ ਕਹਿਣ ਲੱਗੇ ਉੱਥੇ ਸੱਤ ਸੱਤ ਦੀ ਆਵਾਜ਼ ਆ ਰਹੀ ਹੈ ਜਿਹੜੀ ਸਦਾ ਕਾਇਮ ਰਹਿੰਦੀ ਹੈ ਉਸ ਨੂੰ ਸੰਤ ਚੌਥਾ ਪਦ ਵੀ ਕਹਿੰਦੇ ਹੈ ਉਹ ਸਾਧਾਂ ਸੰਤਾਂ ਦਾ ਪੂਰੇ ਪਰਮ ਸੰਤਾਂ ਦਾ ਦੇਸ ਹੈ
Ahora él dice que desde allá viene el sonido de la verdad y es permanente y jamás es destruido. Ese es el plano de los santos y Mahat. Y los maestros inclusive llaman a ese plano como el cuarto plano.
Parlon de vich Brahm nas ho janda hai, duniya rachna tah jandi hai, jo atma Brahm tak pahunchiya hai, sab nu pher sansar vich aake janm lena penda hai. Aur pavar gufa tak mahaparlon vich ਪਹੁੰਚੀਆਂ ਹੋਈਆਂ ਆਤਮਾ ਨੂੰ ਫਿਰ ਸੰਸਾਰ ਵਿੱਚ ਆਉਣਾ ਪੈਂਦਾ ਹੈ ਔਰ ਇਹ ਚੌਥੇ ਮੰਡਲ ਦਾ ਕਦੇ ਨਾਸ ਨਹੀਂ ਹੁੰਦਾ ਇਹ ਕਦੇ ਫਨਾਹ ਨਹੀਂ ਹੁੰਦਾ ਗਾ ਗੁਰੂ ਨਾਨਕ ਸਾਹਿਬ ਕਹਿੰਦੇ ਹੈ ਸੰਤ ਮੰਡਲ ਕਾ ਨਹੀਂ ਵਿਨਾਸ਼ ਇੱਥੋਂ ਦਾ ਵਿਨਾਸ਼ ਨਹੀਂ ਹੋ ਸਕਦਾ ਗਾ ਇਹ ਸਦਾ ਹੀ ਕਾਇਮ ਹੈ
Cuando ocurre la disolución, todos los planos hasta Brahm son destruidos y todas las almas que están en esos planos tienen que regresar nuevamente al mundo y tomar nacimiento. Y los planos hasta Par Brahm son destruidos cuando sucede la gran disolución. Pero los planos más allá de ellos no caen ni en la disolución ni en la gran disolución. Y aquellas almas que han llegado al plano de los santos no tienen que tomar nacimiento nuevamente. El Guru Nanak también dice, el plano de los santos jamás es destruido. Ese plano es inmortal y aquellos que llegan allá también son inmortales.
ਸਤ ਨਾਮ ਸਤ ਸ਼ਬਦ ਠਿਕਾਨਾ ਪਦ ਸੋਏ ਸੰਤ ਬਖਾਨਾ ਹੰਸਨ ਸ਼ੋਭਾ ਕਹੀ ਨਾ ਜਾਏ ਖੋੜ ਸਚੰਦਰ ਸੂਰਜ ਬਛਾਈ
ਕਹਿਣ ਲੱਗੇ ਉੱਥੋਂ ਦੇ ਜੋ ਆਤਮਾ ਪਹੁੰਚਦੀਆਂ ਹੈ ਉਹਨਾਂ ਨੂੰ ਹੰਸ ਕਹਿੰਦੇ ਹੈ ਔਰ ਉਹ ਸਾਧਾਂ ਸੰਤਾਂ ਦੀਆਂ ਮੰਡਲੀਆਂ ਹਨ ਸੋਲ੍ਹਾਂ ਸੂਰਜ ਦਾ ਉੱਥੇ ਪਹੁੰਚੀ ਹੋਈ ਆਤਮਾ ਦਾ ਪ੍ਰਕਾਸ਼ ਹੋ ਜਾਂਦਾ ਹੈ ਔਰ ਇੱਥੋਂ ਦਾ ਸੋਲ੍ਹਾਂ ਸੂਰਜ ਇਕੱਠਾ ਕਰੀਏ ਅਤੇ ਉੱਥੋਂ ਦੀ ਇੱਕ ਆਤਮਾ ਦਾ ਪ੍ਰਕਾਸ਼ ਉਹਦੇ ਬਰਾਬਰ ਹੈ
ਔਰ ਇਹ ਦਿਸੇ ਕਿ ਲਾਸ ਆਲਮਸ ਕੇ ਜੇਗਾਨ ਆ ਇਸ ਪਲਾਨੋ ਓ ਇਸ ਸਿਟੀਓ ਸੋਨ ਜਮਾਦੋਸ ਹੰਸਸ ਓ ਸਿਸਨੇਸ ਇਹ ਜਾ ਉਸੇਸ ਐਨਕੁਐਂਟਰਾ ਇਨ ਲੋਸ ਗਰੁਪੋਸ ਦੇ ਸਾਦੂਸ ਓ ਸੰਤੋਸ ਇਹ ਜਾ ਲਾ ਰੇਡੀਐਂਸੀਆ ਦੇ ਕਾਦਾ ਆਲਮਾ ਇਸ ਕੋਮੋ ਲਾ ਰੇਡੀਐਂਸੀਆ ਦੇ 16 ਸੋਲਸ ਐਕਸਟਰਨੋਸ ਹੁੰਤੋਸ
ਹਿੰਦੁਸਤਾਨ ਦੇ ਅੰਦਰ ਰੋਜਾ ਤਾਜ ਮਹਿਲ ਬੜਾ ਇੱਕ ਮਸ਼ਹੂਰ ਇਮਾਰਤ ਹੈ ਜੋ ਕਈ ਸਦੀਆਂ ਪਹਿਲਾਂ ਸ਼ਾਹਜਹਾਨ ਮੁਗਲ ਬਾਦਸ਼ਾਹ ਨੇ ਬਣਾਈ ਸੀਗੀ ਆਪਣੀ ਔਰਤ ਦੀ ਯਾਦ ਵਿੱਚ ਉਹ ਮਹਾਰਾਜ ਸਾਵਣ ਸਿੰਘ ਮਿਸਾਲ ਦੇ ਕੇ ਸਮਝਾਉਂਦੇ ਹੁੰਦੇ ਸਨ ਅਗਰ ਕਿਸੇ ਪਿੰਡ ਦੇ ਅੰਦਰ ਉਸ ਇਮਾਰਤ ਦੀ ਮਿਸਾਲ ਦੇਈਏ ਕਿ ਉਹ ਇਹੋ ਜਿਹਾ ਹੈ ਤਾਂ ਕਿਹੜੀ ਇਮਾਰਤ ਦੀ ਮਿਸਾਲ ਦੇਈਏ ਜਦ ਮਿੱਟੀ ਦੀ ਮਿਸਾਲ ਮਿੱਟੀ ਨਾਲ ਨਹੀਂ ਦੇ ਸਕਦੇ ਗੇ ਅਤੇ ਉਸ ਦੇਸ਼ ਦੀ ਸੱਚਖੰਡ ਦੀ ਔਰ ਚੌਥੇ ਪਦ ਦੀ ਸੰਤ ਕੀ ਮਿਸਾਲ ਦੇਣ ਉਹਨਾਂ ਹੰਸਾਂ ਦੀ ਕੀ ਮਿਸਾਲ ਦੇਣ ਕਿਉਂਕਿ ਇਹੋ ਜਿਹਾ ਹੈ ਫਿਰ ਵੀ ਕਹਿੰਦੇ ਹੈ ਕਿ ਅਗਰ ਦੁਨੀਆਂ ਦਾ ਸੋਲ੍ਹਾਂ ਸੂਰਜ ਇਕੱਠਾ ਕਰ ਲਈਏ ਫਿਰ ਵੀ ਇੱਕ ਆਤਮਾ ਦਾ ਚਾਨਣ ਉਦੋਂ ਕੰਮ ਹੀ ਰਹੇਗਾ ਲੇਕਿਨ ਉਹ ਜੋ ਹੈ ਸੋ ਦੇਖਣੇ ਲਾਇਕ ਹੈ
ਲਾ ਇੰਡੀਆ ਆਈ ਮੋਨੂਮੈਂਟੋ ਜਮਾਦੋ ਇਲ ਤਾਜ ਮਹਾਲ ਫੁਏ ਕੰਸਟਰੂਈਦੋ ਪਰ ਉਹਨਾਂ ਪਰਸੋਨਾ ਮੁਸਲਮਾਨ ਜਮਾਦੋ ਸ਼ਾਹਜਹਾਂ ਇਹ ਲੋ ਹਿਜ਼ੋ ਇਨ ਮੈਮੋਰੀਆ ਦੇ ਸੁ ਸਪੋਸਾ El maestro Sawan Singh decía que si nosotros queremos comparar ese monumento o ese edificio con algún otro edificio en este mundo, no podemos encontrar nada que se le pueda igualar. Y entonces él decía que cuando no podemos comparar una cosa del mundo con otra cosa del mundo, entonces ¿cómo podemos comparar nosotros el cuarto plano o cómo podemos comparar la radiancia del alma cuando llega allá? Sin embargo, para darnos un ejemplo, para mostrarnos de alguna manera, ellos dicen que el alma cuando llega allá tiene la radiancia de 16 soles externos.
Mara Savan Singh ek dafa agre gaye, ohna de ik sevka andar jandi si, surat andar lagdi si. Maharaj has ke kehne lage ki andar koi aisa sheen dekhya hai, koi Taj Mahal dekhya hai. Oh has ke kehne lage ki ohde muqable te netran di pangiyan di tatti vi nahi.
El maestro Sawan Singh una vez fue a Agra, donde está el Taj Mahal. Allá él tenía un discípulo que iba internamente. Entonces el maestro Sawan Singh le preguntó a ella si ella veía algo tan bello como el Taj Mahal internamente. Entonces ella le dijo que ella, si ella tuviera que comparar las cosas que ella veía internamente con el Taj Mahal, ella diría que el Taj Mahal no era ni siquiera adecuado para hacer una letrina de esos sitios que ella estaba viendo internamente.
ਜਦ ਮੈਂ ਪਹਿਲੇ ਵਿਸ਼ਵ ਟੂਰ ਦੇ ਉੱਤੇ ਗਿਆ, ਬੜੀ ਹੱਸਣ ਵਾਲੀ ਗੱਲ ਹੈ ਕਿਉਂਕਿ ਮੇਰਾ ਟਰਾਂਸਲੇਟਰ ਪੱਪੂ ਬੜਾ ਪੜ੍ਹਿਆ ਲਿਖਿਆ ਹੈ, ਸਮਝਦਾਰ ਹੈ, ਇਹ ਮੈਨੂੰ ਜਹਾਜ਼ ਦੇ ਅੰਦਰ ਬੈਠਣਾ ਦੱਸ ਰਿਹਾ ਸੀ ਕਿ ਜਦ ਉੱਡਣ ਲੱਗਿਆ ਆਪਣੇ ਇਸ ਤਰ੍ਹਾਂ ਬੈਠਣਾ ਹੈ, ਇਸ ਤਰ੍ਹਾਂ ਟੂਰੀ ਨੂੰ ਕੱਸਣਾ ਹੈ। ਮੈਂ ਹੱਸ ਪਿਆ, ਮੈਂ ਕਿਹਾ ਪੱਪੂ ਤੂੰ ਡਰਦਾ ਹੋਏਗਾ। ਜਦ ਮੈਂ ਇਸਨੂੰ ਆਪਦਾ ਪਿੱਛਾ ਦੱਸਿਆ, ਲੇਕਿਨ ਸੰਤਾਂ ਦੀ ਰਮਜ ਨੂੰ ਕੋਈ ਸਮਝ ਨਹੀਂ ਸਕਦਾ। ਜਦ ਮੈਂ ਇਹਨੂੰ ਕਿਹਾ ਕਿ ਕਿਸੇ ਵਕਤ ਮੈਂ ਜਹਾਜ਼ ਤੋਂ ਡੈਪ ਕੀਤਾ ਸੀਗਾ ਪੈਰਾਸ਼ੂਟ ਦੇ ਅੰਦਰ, ਲੇਕਿਨ ਨਾ ਇਸਨੇ ਉਧਰ ਆ ਕੇ ਪੁੱਛਿਆ ਕਿ ਕਿਹੜੀ ਜ਼ਿੰਦਗੀ ਵਿੱਚ ਕੀਤਾ ਸੀਗਾ, ਕਿਉਂਕਿ ਇਸ ਰਾਜ ਨੂੰ ਕੌਣ ਸਮਝ ਸਕਦਾ ਹੈ। ਇਸੇ ਤਰ੍ਹਾਂ ਜਦ ਮੈਂ ਕੋਲੰਬੀਆ ਤੋਂ ਵਾਪਸ ਮਿਆਮੀ ਆਇਆ, ਉੱਥੇ ਇੱਕ ਮੇਰੇ ਦੋਸਤ ਨੇ, ਅੰਗਰੇਜ਼ ਨੇ ਪੁੱਛਿਆ ਕਿ ਅੱਗੇ ਕਦੇ ਐਸੇ ਏਅਰਪੋਰਟ ਦੇਖੇ ਹੈ। ਮੈਂ ਕਿਹਾ ਹਾਂ, ਉਹਦੇ ਮੁਕਾਬਲੇ 'ਤੇ ਇਹ ਕੁਛ ਵੀ ਨਹੀਂ, ਅਤੇ ਉਹ ਖਮੋਸ਼ ਹੋ ਗਏ। ਕਹਿਣ ਦਾ ਭਾਵ ਇਹ ਹੁੰਦਾ ਹੈ ਮੇਰਾ ਕਿ ਜੋ ਅੰਦਰ ਹੈ, ਬਾਹਰ ਉਹਦੀ ਨਕਲ ਵੀ ਹੈ ਨਹੀਂ ਗੀ, ਬਾਹਰ ਤੋਂ ਛਿਲਕਾ ਹੈ, ਅੰਦਰ ਗਿਰੀ ਹੈ।
Cuando nosotros fuimos en la primera gira, Papu, quien es mi traductor, él es una persona muy inteligente. Entonces, antes de despegar, él me estaba contando cómo era cuando el avión despegaba y cómo me debía sentar y qué debía hacer. Yo le dije, tú me estás contando todas estas cosas porque tal vez tienes miedo. Yo le dije, tú debes saber que yo antes he volado mucho e inclusive salté de un avión en un paracaídas. Y entonces, pero él no me preguntó cuándo yo había hecho eso. Y de la misma manera, cuando fuimos a Miami, alguien me preguntó si yo había visto un aeropuerto así anteriormente. Entonces yo le dije, yo he visto cosas que son más bellas aún de lo que estoy viendo ahora. Lo que quiero decir es que las cosas que tenemos internamente son muy bellas y las cosas de afuera son simplemente una copia de ellas. Toda la realidad está internamente y lo que está por fuera es solamente una copia de ello.
ਜਦ ਬਾਬਾ ਜੈਮਲ ਸਿੰਘ ਉਹ ਮੇਰੀ ਪਹਾੜ ਦੇ ਉੱਪਰ ਗਏ ਮਹਾਰਾਜ ਸਾਵਣ ਸਿੰਘ ਨੂੰ ਮਿਲਣ ਵਾਸਤੇ, ਤੋ ਉਸ ਵਕਤ ਮਹਾਰਾਜ ਸਾਵਣ ਸਿੰਘ ਨੇ ਉਹਨਾਂ ਦੇ ਅੱਗੇ ਵੀ ਐਸਾ ਹੀ ਸਵਾਲ ਕਰਿਆ ਸੀ ਕਿ ਅੱਗੇ ਕਦੇ ਆਪਣੇ ਪਹਾੜੇ ਦੇਖੇ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹ ਦੁਨਿਆਵੀ ਇਲਮ ਇਹਨਾਂ ਪਾਸ ਇਤਨਾ ਨਹੀਂ ਜਿਤਨਾ ਕਿ ਮੇਰੇ ਪਾਸ ਹੈ। ਉਹ ਕਹਿਣ ਲੱਗੇ, ਹਾਂ ਇਹ ਪਹਾੜ ਵੀ ਉਦੋਂ ਮੌਜੂਦ ਨਹੀਂ ਸਨ ਜਦ ਮੈਂ ਇੱਥੇ ਆਇਆ ਸੀ।
Cuando Baba Jaimal Singh fue a las montañas Murray para encontrar a Baba Sawan Singh, él le había hecho una pregunta parecida a esta. El maestro Sawan Singh le preguntó a Baba Jaimal Singh si él había visto unas montañas tan bellas como estas anteriormente. Porque Baba Sawan Singh no pensaba que Baba Jaimal Singh tenía tanto conocimiento del mundo como lo tenía él. Baba Jaimal Singh dijo que sí, que él sí había visto montañas más bellas que esta y que inclusive él había estado en ese mismo sitio antes de que estas montañas fueran creadas.
Ese galun leke Maharaj Sawan Singh kende hunde sige ke santan de darbar vich aake pade likhe nu vi ame paas nu vi 5 saal de bacche warga banna penda hai.
Al contar este incidente, el maestro Sawan Singh decía que aquel que va a la corte del Señor, inclusive si él tiene un grado de máster o un grado muy elevado de la universidad, él tiene que convertirse como un niño de 5 años.
Padhai di Maharaj Sawan Singh nindya nahi karde hunde san, lekin oh kehnde hunde si jyade padhe likhe da jo man hai oh jyade chanchal hunda hai, thode padhe nu jaisa vi khyal ditta waisa hi oh qabool karda hai, jaisi attention ditti tawajjo ditti waisa hi oh usne qabool kar lenda hai.
El maestro Sawan Singh no quería criticar la educación. Él decía que aquellas personas que tienen mucha educación, la mente de ellos se vuelve muy veloz y ellos no son receptivos rápidamente a la atención del maestro. Mientras que aquellas personas que no tienen tanta educación, ellos no presentan excusas al maestro ni presentan diferentes cosas, sino que ellos hacen lo que el maestro les pide y ellos son receptivos a la gracia del maestro.
Ek Punjab chon engineer de andar first aayi si, us ladki nu main naam ditta, do khatpadiyan likhiyan ladkiyan san, unhan nu vi naam ditta, unhan ladkiyan di surat lag gayi aur ਉਹ ਸੋਚਦੀ ਰਹੀ ਕਿ ਜੋ ਕੁਛ ਇਹ ਦੱਸਦੇ ਹੈ ਇਹ ਪੰਜ ਪਵਿੱਤਰ ਨਾਮ ਇਹਨਾਂ ਦਾ ਕੀ ਅਰਥ ਹੈ ਉਹ ਇਹ ਸੋਚਦੀ ਰਹੀ ਆਖਰ ਉਹਨਾਂ ਦੋਵਾਂ ਦੀ ਸੁਰਤ ਲੱਗ ਗਈ ਉਹ ਬੜੀ ਜਲਦੀ ਦੇਣੇ ਜਦੋਂ ਮੈਂ ਕਿਹਾ ਅੱਖਾਂ ਖੋਲੋ ਪੁੱਛਣ ਲੱਗੀ ਕਿ ਇਹਨਾਂ ਦਾ ਅਰਥ ਦੱਸੋ ਔਰ ਮੈਂ ਉਸਨੂੰ ਇਸ਼ਾਰਾ ਕੀਤਾ ਕਿ ਆਹ ਬੈਠੀਆਂ ਇਹਨਾਂ ਨੂੰ ਪੁੱਛ ਲੈ ਤੂੰ ਉਹ ਦੇਖਿਆ ਤਾਂ ਉਹ ਸੁਣ ਹੋਈਆਂ ਬੈਠੀਆਂ ਔਰ ਕੀ ਪੁੱਛਣਾ ਸੀ ਉਹ ਅਜੇ ਵੀ ਲੜਕੀ ਜਦ ਮਿਲਦੀ ਹੈ ਪਛਤਾਉਂਦੀ ਹੈ ਕਿ ਓਹੋ ਮੈਂ ਆਪਦੇ ਟਾਈਮ ਨੂੰ ਜੋ ਦਿਆ ਸੀ ਉਹਨੂੰ ਪ੍ਰਾਪਤ ਨਾ ਕਰ ਸਕੀ ਮੈਂ ਆਖਿਆ ਹੁਣ ਮਿਹਨਤ ਕਰ
Una vez yo inicié a tres muchachos, de una de las cuales había salido, había tenido unas notas muy altas en ingeniería en el Punjab, y las otras dos no tenían mucha educación. Las dos muchachas que no habían estudiado mucho, ellas recibieron la atención y su alma fue inmediatamente hacia arriba. Pero la otra muchacha que había estudiado, ella en cambio empezó a pensar acerca del significado de las palabras que yo le había dado. Ella no se concentró, sino que perdió todo su tiempo pensando en el significado de esas palabras. Cuando yo les dije que dejaran de meditar, ella fue la primera que abrió sus ojos e inmediatamente me dijo y me preguntó que cuál era el significado de las palabras. Las otras dos niñas que estaban viendo cosas internamente no abrieron sus ojos. Yo le dije a esa niña educada, le dije que le preguntara a las otras dos cuál era el significado de esas palabras. Cuando ellas dos abrieron sus ojos y me contaron acerca de sus experiencias, entonces la muchacha educada se dio cuenta que ella había malgastado su tiempo. Después de eso ella se arrepintió y porque ella había perdido su tiempo y ella no había sabido cómo era de importante el concentrarse. Yo le dije que ahora ella no tenía que preocuparse, sino que debería trabajar fuertemente para recibir la gracia del maestro.
Hansan soban kahi na jai khod sa chandar suraj bachai adbhut roop purush kahabarnu kote sura chanda ekrom
jad utthe pahunchiyan hoyan atma da 16 suraj da noor ho janda hai kehne lage main us sat purush de ਸਰੂਪ ਦੀ ਕੀ ਮਹਿਮਾ ਬਿਆਨ ਕਰਾਂ ਅਗਰ ਇਸ ਦੁਨੀਆਂ ਦਾ ਕਰੋੜਾਂ ਸੂਰਜ ਕਰੋੜਾਂ ਚੰਦਰਮਾ ਇਕੱਠਾ ਕਰੀਏ ਤਾਂ ਇੱਕ ਰੋਮ ਜੈਸਾ ਵੀ ਉਸਦਾ ਮੁਕਾਬਲਾ ਨਹੀਂ ਕਰ ਸਕਦਾ ਬਾਕੀ ਸਰੀਰ ਦੀ ਤਾਂ ਸੋਭਾ ਜਾਂ ਪ੍ਰਕਾਸ਼ ਬਿਆਨ ਹੀ ਕੀ ਕਰ ਸਕਦੇ ਹਾਂ
Ahora él dice que qué puedo hablar o qué puedo decir yo acerca de la gloria y la radiancia del Satpurush cuando hasta las almas que llegan a ese plano tienen la radiancia de 16 soles externos Y esa es su radiancia, ¿cómo puedo hablar yo de la radiancia y de la gloria del Satpurush? Inclusive si reunimos millones y billones de soles externos y los juntamos, no podemos competir ni siquiera con un cabello del Satpurush. Ahora ustedes se pueden imaginar cómo es de brillante y de radiante el cuerpo del Satpurush.
Guru Angad ne bhi es funda ese tarah de dhyan kita hai. ਨਾਮ ਜਪਤ ਕੋਟ ਸੂਰ ਉਜਿਆਰਾ ਬਿਨਸੇ ਪਰਮਾ ਦੇਰਾ ਕਹਿਣ ਲੱਗੇ ਇੱਥੇ ਜਾ ਕੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹੈ ਸਾਡੇ ਅੰਦਰੋਂ ਜੋ ਅਗਿਆਨਤਾ ਦਾ ਅੰਧੇਰਾ ਹੈ ਉਹ ਦੂਰ ਹੋ ਜਾਂਦਾ ਹੈ ਸਭ ਸ਼ਕਤ ਸੂਕ ਦੂਰ ਹੋ ਜਾਂਦੇ ਹੈ
ਅਲ ਗੁਰੂ ਅੰਗਦ ਦੇਵ ਦੀਸੇ ਕਿ ਅਲ ਹਸਰ ਲਾ ਮੈਡੀਟੇਸ਼ਨ ਯਾ ਲੀਰ ਇੰਟਰਨਾਮੈਂਟੇ ਸੇ ਮੈਨੀਫੀਸਟਾ ਲਾ ਲੂਜ਼ ਦੇ ਮਿਲੀਓਨਸ ਦੇ ਸੋਲੇ Y después se quita o se va el velo de el oscuro velo de la ignorancia. Él dice que cuando se manifiesta la luz internamente, la oscuridad de todas las dudas y de la ignorancia se va.
Adbhut roop purush kahabarnu kote sura chanda ekrom Deepan Soba ਜਿਵ ਸੰਵਾਰੀ ਹੰਸ ਹੰਸ ਪ੍ਰਤੀ ਦੀਪ ਨਿਰਾਰੀ।
ਕਹਿਣ ਲੱਗੇ ਬੜੀ ਉੱਥੋਂ ਦੀ ਅਜਾਇਬ ਸੋਹਣੀ ਅਦਭੁਤ ਲੀਲਾ ਹੈ। ਹਰ ਹੰਸ ਵਾਸਤੇ ਅਲੱਗ ਅਲੱਗ ਦੀਪ ਬੜੇ ਤਰਤੀਬ ਵਾਰ ਰਚੇ ਹੋਏ ਹੈ।
Ahora él dice que allá es algo muy maravilloso y es algo muy bello. Para cada alma hay islas muy bellas y de una manera muy sistemática y muy bella las cosas son creadas allá.
Deepan soba ajab sumari hans hans prati deep nirari ਅਮੀ ਕੁੰਡ ਪਰ ਰਹੇ ਪਾਰੀ ਪੁਰਸ਼ ਦਰਸ਼ ਕਾ ਕਰੇ ਆਹਾਰੀ।
ਉੱਥੇ ਅੰਮ੍ਰਿਤ ਦੇ ਕੁੰਡ ਹਨ, ਤਲਾਬ ਹਨ ਔਰ ਪੁਰਸ਼ ਦੇ ਦਰਸ਼ਨ ਦੇ ਆਹਾਰ ਆਤਮਾ ਨੂੰ ਮਿਲਦਾ ਹੈ। ਹੁਣ ਤੁਸੀਂ ਦੇਖ ਲਓ ਉਸ ਅੰਮ੍ਰਿਤ ਔਰ ਧਿਆਨ ਦੇ ਆਹਾਰ ਨੂੰ ਛੱਡ ਕੇ ਕਿੱਥੇ ਸੰਤ ਮਿੱਟੀ ਦੇ ਦੇਸ਼ ਵਿੱਚ ਆਉਂਦੇ ਹੈ, ਕਿੱਥੇ ਇਸ ਦੁਨੀਆਂ ਦੇ ਖਾਣੇ ਨੂੰ ਇਸ ਪੇਟ ਦੇ ਅੰਦਰ ਪਾ ਕੇ ਹਜ਼ਮ ਕਰਦੇ ਹੈ। ਤੁਸੀਂ ਖੁਦ ਹੀ ਸੋਚ ਕੇ ਦੇਖ ਸਕਦੇ ਹੋ ਕਿਸ ਦਾ ਦਿਲ ਕਰਦਾ ਹੈ ਉਸ ਜਗ੍ਹਾ ਨੂੰ ਛੱਡ ਕੇ ਇਸ ਮਾਤ ਲੋਕ ਵਿੱਚ ਆਉਣ ਨੂੰ, ਲੇਕਿਨ ਉਹ ਪਰਮਾਤਮਾ ਪ੍ਰਭੂ ਦਾ ਹੁਕਮ ਨਹੀਂ ਮੋੜ ਸਕਦੇ। ਜਦੋਂ ਉਹਨਾਂ ਨੂੰ ਹੁਕਮ ਦਿੰਦਾ ਹੈ ਉਹ ਸਾਡੇ ਜੀਵਾਂ ਦੀ ਖਾਤਰ ਉਸ ਜਗ੍ਹਾ ਤੋਂ ਆਉਂਦੇ ਆ, ਉਸ ਸੁੱਖ ਨੂੰ ਛੱਡ ਕੇ ਇਸ ਦੁੱਖ ਦੇ ਥਾਂ ਵਿੱਚ ਆਉਂਦੇ ਆ।
ਜਾਂ ਆਈ ਲਾਗੋਸ ਦੇ ਨੈਕਟਰ ਯ ਐਲ ਦਰਸ਼ਨ ਦੇ ਸਤ ਪੁਰਸ਼ ਐਲ ਸੇ ਲੂਨਿਕੋ ਅਲੀਮੈਂਟੋ ਕੇ ਰੈਸੀਵਨ ਲਾਸ ਆਲਮਾਸ ਅਜਾ ਇਮਾਜਿਨਸੇ ਉਸਤੇਦੇਸ ਅਕੀਨ ਦੇ ਗੁਸਰੀਆ ਅਬਾਂਡੋਨਾਰ ਐਲ ਅਲੀਮੈਂਟੋ ਦੇ ਐਲ ਦਰਸ਼ਨ ਦੇ ਸਤ ਪੁਰਸ਼ ਈ ਲਾਸ ਗੋਟਾਸ ਦੇ ਨੈਕਟਰ ਦੇ ਅਜਾ ਪਰਾ ਵੇਨੀਰ ਆ ਇਸਤੇ ਮੁੰਡੋ ਪੇਰੋ ਲੋ ਸੰਤੋਸ ਨੋ ਲੇ ਦਿਸੇ ਨੋ ਆ ਲਾਸ ਓਰਡਨੇਸ ਦੇ ਸਤ ਪੁਰਸ਼ pero al recibir las órdenes de él ellos tienen que abandonar el alimento del darshan del sat purush las gotas de néctar de allá y tienen que venir a este mundo y tomar el alimento de acá ellos hacen esto únicamente por el bien de las almas
ami kundajam par rahe pari purush darsh ka kare ਨਿਤ ਨਿਤ ਲੀਲਾ ਨਹੀਂ ਜਾਂ ਕੀ ਮਹਿਮਾ ਕਾਂ ਲਗੇ ਬਰਨੁਵਾਂ ਕੀ।
ਉਥੋਂ ਦੀ ਲੀਲਾ ਬਿਆਨ ਵਿੱਚ ਆ ਨਹੀਂ ਸਕਦੀ। ਜਿਸ ਤਰ੍ਹਾਂ ਗੂੰਗਾ ਆਦਮੀ ਕਬੀਰ ਨੇ ਕਿਹਾ ਮਿਸ਼ਰੀ ਖਾ ਲੇ ਉਹਦਾ ਸਵਾਦ ਨਹੀਂ ਦੱਸ ਸਕਦਾ ਗਾ।
La creación allá no puede ser descrita. Es como dice Kabir Sahib que si una persona muda prueba el azúcar ella no puede describir su sabor.
Nit nit lila nahi jaan ki mehma ka lage baranwa ki ਅਰਖ ਲੋਕ ਆਗੇ ਥਾ ਗਈ ਸੁਰਤ ਤਾਜੇ ਕਰ
ਕਹਿਣ ਲੱਗੇ ਦੂ ਉੱਪਰ ਅਲੱਖ ਲੋਕ ਹੈ ਜਿਸ ਨੂੰ ਆਮ ਕੋਈ ਲੱਖ ਨਹੀਂ ਸਕਦਾ ਗਾ। ਜਦੋਂ ਅਸੀਂ ਆਪਣੇ ਆਪ ਨੂੰ ਉਸ ਪਰਮਾਤਮਾ ਦੇ ਹਵਾਲੇ ਕਰ ਦਿੰਦੇ ਹੈ ਉਹ ਵੀ ਸਾਨੂੰ ਆਪਣੀ ਦਇਆ ਕਰਕੇ ਉੱਥੇ ਭੇਜਦਾ ਹੈ।
Ahora él dice que más allá de este plano está el plano de Alak, el cual nadie puede llegar por sí mismo. Cuando nos sacrificamos a nosotros mismos por el maestro y nos disolvemos en el maestro, solamente entonces él nos lleva a ese Alak Lok.
ਅਲਖ ਲੋਕ ਤਿਸੈ ਆਗੇ ਥਾ ਗਈ ਸੁਰਤ ਤਾਜੇ ਕਰਿਆ ਅਲਖ ਪੁਰਸ਼ ਸੋਭਾ ਕਹੰਗਾਈ ਸੂਰ ਲੈ ਜਾਈ।
ਲੱਗੇ ਅਲਖ ਪੁਰਸ਼ ਦੀ ਸੋਭਾ ਬਿਆਨ ਚ ਨਹੀਂ ਆ ਸਕਦੀ। ਅਗਰ ਅਰਬਾਂ ਸੂਰਜ ਅਰਬਾਂ ਚੰਦਰਮਾ ਵੀ ਇਕੱਠੇ ਕਰ ਲਈਏ ਦੁਨੀਆਂ ਦੇ, ਉਸਦੇ ਵੀ ਇੱਕ ਰੋਮ ਜੈਸੀ ਸੋਭਾ ਬਿਆਨ ਦੇ ਵਿੱਚ ਨਹੀਂ ਆ ਸਕਦੀ।
Ahora él dice que la belleza y la gloria del Allah Purush no puede ser descrita. Él dice que inclusive si recogemos la belleza de trillones de soles y lunas, sin embargo no será suficiente para decir que el Allah Purush es tan, tan glorioso y tan radiante.
Allah Purush en soba kahangai arve kote sase surel jai surat rup aisa pai kote paan shave aisi gai
aap kande surat da vi utthe pahunchi hui da swarup ਉਨਾ ਹੀ ਪ੍ਰਕਾਸ਼ਮਾਨ ਹੋ ਜਾਂਦਾ ਹੈ ਕਿ ਜਿਤਨਾ ਉਸ ਪੁਰਸ਼ ਦਾ ਹੈ। ਅਗਰ ਕਰੋੜਾਂ ਸੂਰਜ ਚੰਦਰਮਾ ਇਕੱਠੇ ਕਰੀਏ ਸੁਰਤ ਦਾ ਵੀ ਉਨਾ ਹੀ ਪ੍ਰਕਾਸ਼ ਹੋ ਜਾਂਦਾ ਹੈ।
Ahora él dice que el alma que ha llegado a este plano se vuelve tan radiante como el Purush. Inclusive si recogemos trillones de soles y lunas externas, sin embargo esa radiancia no será suficiente para decir que así es de radiante el alma.
ਸੁਰਤ ਰੂਪ ਐਸਾ ਪਾਈ ਕੋਟ ਪਾਨ ਸ਼ਵੇ ਐਸੀ ਗਾਈਨ ਸੁਰਤ ਚਲੀ ਆਗੇ ਪਗ ਤਾਰਾ ਅਗਰ ਲੋਕ ਕੋ
ਸੁਰਤ ਉੱਥੇ ਵੀ ਨਹੀਂ ਠਹਿਰਦੀ, ਇਹਦਾ ਅੱਗੇ ਵੀ ਟਿਕਾਣਾ ਹੈ। ਕਹਿਣ ਲੱਗੇ ਉੱਥੋਂ ਅਗਮ ਲੋਕ ਜਿਸਦੀ ਕਿ ਗਮਤਾ ਬਿਆਨ ਵਿੱਚ ਨਹੀਂ ਆ ਸਕਦੀ ਗੀ, ਉੱਥੋਂ ਦਾ ਥਾਂ ਲੈਣਾ ਸੁਰਤ ਨੇ ਮੁਨਾਸਿਬ ਨਹੀਂ ਸਮਝਿਆ ਗਿਆ। ਕਹਿਣ ਲੱਗੇ ਜੋ ਮੁਰਸਦਾ ਨੇ ਰਸਤਾ ਬਤਾਇਆ ਸੀ ਸੁਰਤ ਅੱਗੇ ਚੱਲਦੀ ਹੈ।
El alma no para, inclusive después de llegar a ese plano, porque ella tiene que ir a otro plano llamado Alam Lok, que es un plano inalcanzable. Ese fue el sendero que fue mostrado al alma por el maestro, y ella sabe que este no es un sitio donde ella debe parar y por eso continúa con su jornada.
Surat chali aage pag tara agam lok ko jaye nihara agam purakh ki ਬਾਨਿਆਰੀ ਕੋਟਨ ਖਰਬ ਸੂਰਜਿਆਰੀ ਆਗੇ ਤਾਂ ਕੇ ਨਾਮੀ ਤਾਂ ਕੋ ਕਹਿ ਅਪਾਰ ਬਖਾਨੀ।
ਲੱਗੇ ਅਨਾਮੀ ਪੁਰਸ਼ ਹੈ, ਉਹ ਅਕਾ ਹੈ, ਅਨਾਮੀ ਹੈ, ਅਪਾਰ ਹੈ, ਜਿਹੜਾ ਕਿ ਲਿਖਣ ਪੜ੍ਹਨ ਬੋਲਣ ਵਿੱਚ ਨਹੀਂ ਆ ਸਕਦਾ। ਸੁਰਤੀ ਉੱਥੇ ਮਹਿਸੂਸ ਕਰਦੀ ਹੈ।
Ahora él dice que más allá está el plano anami, el cual no puede ser escrito en ninguna palabra ni puede ser hablado en ninguna palabra. Es ilimitado y puede ser experimentado únicamente por el alma que ha llegado allá.
ਆਗੇ ਤਾਂ ਕੇ ਪੁਰਸ਼ ਅਨਾਮੀ ਤਾਂ ਕੋ ਕਹਿ ਪਾਰ ਬਖਾਨੀ ਸੰਤ ਬਿਨਾਵਾ ਔਰ ਨਾ ਜਾਈ ਸੰਤ ਨਿਜ ਘਰ
ਆਪ ਕਹਿਣ ਲੱਗੇ ਬਗੈਰ ਸੰਤਾਂ ਉੱਥੇ ਕੋਈ ਪਹੁੰਚ ਨਹੀਂ ਸਕਦਾ ਗਾ। ਅਸਲੀ ਸੰਤਾਂ ਦਾ ਉਹ ਅਨਾਮੀ ਦੇਸ਼ ਹੀ ਹੈ, ਉੱਥੋਂ ਹੀ ਸੰਤ ਆਉਂਦੇ ਹੈ।
Ahora él dice que excepto los santos nadie puede llegar a ese plano. El plano de Anami es el plano de los santos y los santos vienen a este mundo únicamente de ese plano.
ਸੰਤਾਂ ਨੂੰ ਪਰਮਾਤਮਾ ਨੇ ਆਸ਼ੀਰਵਾਦ ਦਿੱਤਾ ਹੈ, ਜਿਹਨੂੰ ਚਾਹੁਣ ਲੈ ਜਾਣ, ਜੋ ਵੀ ਉਹਨਾਂ ਨਾਲ ਪਿਆਰ ਹੋਵੇ ਇਸ ਦੁਨੀਆਂ ਨੂੰ ਛੱਡਣ ਵਾਸਤੇ ਖੁਸ਼ ਹੋ ਜਾਵੇ ਉਹਨੂੰ ਉਹ ਨਾਲ ਲੈ ਜਾਂਦੇ ਹੈ।
Los santos tienen esa bendición del Señor Todopoderoso que ellos pueden llevar a cualquier alma que ellos deseen al hogar. Ellos llevan a aquellas almas de regreso a su verdadero hogar, quienes aceptan sus palabras y quienes están felices para regresar a su hogar.
Santo bina va, aur na jai. संतन निज कर बैठ राई हे स्वामी ये बिनती हमारी पेद दिया तुम अत से पारी पहुंचूं कैसे सो भी गाओ मन मेरे को बहुत उमाओ।
पहला तो सेवक ने सवाल किया सी कि मेरे दिल में संसा है परम है वह दूर करो। हुण सब कुछ गुरु ने जो दसिया कि मेरा ये देश है मैं उतो आना है और आ कुछ मैं अगे दिना है। ਹੁਣ ਸੇਵਕ ਕਹਿੰਦਾ ਹੈ ਤੂੰ ਮੇਰੇ ਤੇ ਬੜੀ ਦਇਆ ਕੀਤੀ ਮੈਨੂੰ ਆਪਦੇ ਘਰ ਦੀ ਦੱਸ ਪਾਈ ਔਰ ਇਹ ਵੀ ਦੱਸਿਆ ਕਿ ਉਹ ਤੇਰਾ ਵੀ ਘਰ ਹੈ ਮੈਂ ਤੈਨੂੰ ਲਿਜਾ ਸਕਦਾ ਹਾਂ। ਹੁਣ ਕਹਿਣ ਲੱਗੇ ਮੇਰਾ ਬੜਾ ਹੀ ਦਿਲ ਖੁਸ਼ ਹੋਇਆ ਪਰ ਮੈਨੂੰ ਇਹ ਦੱਸ ਮੈਂ ਕਿਸ ਤਰ੍ਹਾਂ ਪਹੁੰਚੂ ਉੱਥੇ ਮੈਂ ਕਿਵੇਂ ਪਹੁੰਚ ਸਕਦਾ ਹਾਂ ਔਰ ਮੈਂ ਸੁਣ ਕੇ ਬੜਾ ਖੁਸ਼ ਹੋਊਂਗਾ।
Al principio el discípulo le había pedido al maestro que por favor aclarara las ilusiones y las dudas que él tenía. Y en la contestación el maestro le contó acerca de todos los planos y de su verdadera forma, al escuchar el cual el discípulo estuvo muy complacido. Ahora el discípulo dice, estoy muy agradecido contigo que tú me has contado acerca de todos los planos y de tu verdadera forma. Estoy muy complacido de que me hayas contado acerca de tu verdadero hogar, que también es mi hogar. Pero por favor dime cómo llego allá. Si tú me dices cómo llegar allá, yo estaré muy agradecido contigo y estaré muy contento contigo.
Jad Ajayv nu es roop de andar darshan hoye, to vi Kripal nu keh uthya, kambli kambli kehnde par kambli wala tu mere dil nu puch ke vekh sohneya bada nazara tu. Te to lohi le si eh ji aan taur te rakh ditti.
Cuando yo vi la verdadera forma del maestro internamente, entonces yo dije, todo el mundo habla acerca de ti. Todos dicen que el maestro tiene algo como una cobija siempre con él. Pero después de ir internamente he llegado a darme cuenta de la verdadera forma. Tú eres aquel por el cual yo estaba buscando y tú eres mi verdadero maestro.
मन मेरे को बहुत उमाओ सूरत शब्द की राह बताए दया बिना ने पहुंचे पाए संसे परम ना राखो कोई तीरे तीरे सुरत समोई।
हुण गुरु दसदा है कि सुरत शब्द व्यासी ही उसे पहुंच सकता है। मैं तेनु वो रस्ता दिता है जो कुदरत दे निजमा मुताबक है किसी आदमी का यह बनाया होया नहीं। ਕਾਲੀ ਦਾ ਕੰਮ ਸ਼ੈਤਾਨ ਦਾ ਹੈ। ਧੀਰੇ ਧੀਰੇ ਵਿਸ਼ਵਾਸ ਨਾਲ ਆਪ ਰੋਜ਼ ਅਭਿਆਸ ਕਰਨਾ ਹੈ। ਮੈਂ ਸੁਬਾਹ ਬਤਾਇਆ ਸੀ ਕਿ ਤੁਹਾਡਾ ਕੰਮ ਸੁਰਤ ਨੂੰ ਉੱਪਰ ਖਿੱਚਣਾ ਨਹੀਂ, ਤੁਹਾਡਾ ਕੰਮ ਹੈ ਇਕਾਗਰ ਹੋਣਾ, ਸੁਰਤ ਨੂੰ ਖਿੱਚਣਾ ਜਿਸ ਨੇ ਤੁਹਾਨੂੰ ਨਾਮ ਦਿੱਤਾ ਹੈ, ਤੁਹਾਡੇ ਗੁਰੂ ਦਾ ਕੰਮ ਹੈ।
Ahora él dice que solamente el meditador del Suraj Shabd puede llegar allá. Te he enseñado la técnica para hacer la meditación y gradualmente debes trabajar en ello. Porque el trabajo que es hecho a la carrera es el trabajo del demonio. Ustedes deben trabajar lentamente y gradualmente, paso a paso. Esta mañana yo les dije que el trabajo de ustedes no es llevar su alma hacia arriba, su trabajo es únicamente el concentrar a su alma y el trabajo del maestro es llevarla hacia arriba.
Jab hawai jahaj wale sanu ticket dende hai, assi hawai jahaj vich baith jande hain, hun unna di zimmewari hai sanu manzil de utte pahunchana। ਇਸੇ ਤਰ੍ਹਾਂ ਜਦ ਸੇਵਕ ਨੂੰ ਨਾਮ ਮਿਲ ਗਿਆ ਹੈ, ਗੁਰੂ ਦਾ ਕੰਮ ਹੈ ਉਸ ਨੂੰ ਪਹੁੰਚਾਉਣਾ, ਸਾਡਾ ਤਾਂ ਕੰਮ ਹੈ ਕਿ ਉਹਦੇ ਵਿੱਚ ਬੈਠ ਜਾਣਾ, ਜੋ ਗੁਰੂ ਰਸਤਾ ਦੱਸਦਾ ਹੈ ਸ਼੍ਰਾ ਵਿਸ਼ਵਾਸ ਭਰੋਸੇ ਨਾਲ ਉਸ ਉੱਪਰ ਚੱਲਣਾ।
Cuando las personas de las aerolíneas nos dan el pasaje, la responsabilidad de ellos es el llevarnos de un sitio a otro. De la misma manera, cuando hemos recibido la iniciación del maestro, es su responsabilidad el llevarnos a nuestro destino. Nuestro trabajo es el de obedecer sus mandamientos y el de hacer lo que él nos pide que hagamos y sentarnos a la puerta de donde él nos puede llevar hacia adentro.
संसे परम ना राखो कोई पीरे पीरे सुरत समोई शब्द खोज तुम निस दिन राखो बार बार स्वामी यह पाखो अब आरत पूर्ण कह गाए संतवता सब दिया लखाए।
ਇਸ ਵਾਸਤੇ ਆਪਨੂੰ ਜੋ ਸਾਧਨ ਤਰੀਕਾ ਸੀਗਾ ਮੈਂ ਹਰ ਤਰ੍ਹਾਂ ਸਮਝਾ ਦਿੱਤਾ ਹੈ, ਔਰ ਜੋ ਸੰਤਾਂ ਦਾ ਮਤ ਸੀ ਮੈਂ ਉਹ ਵੀ ਬਿਆਨ ਕਰ ਦਿੱਤਾ ਹੈ, ਕਿਉਂਕਿ ਸੰਤ ਮਤ ਆਪਣੇ ਆਪ ਨੂੰ ਸੁਧਾਰਨ ਦਾ ਮਤ ਹੈ, ਇਹ ਕਿਸੇ ਵੀ ਸਮਾਜ ਦੀ ਨਿੰਦਿਆ ਜਾਂ ਆਲੋਚਨਾ ਨਹੀਂ ਕਰਦਾ ਗਾ, ਹਰ ਸਮਾਜ ਦੀ ਇਸ ਦੇ ਅੰਦਰ ਇੱਜ਼ਤ ਹੈ, ਹਰ ਸਮਾਜ ਦਾ ਆਦਮੀ ਇਸ ਰਸਤੇ ਨੂੰ ਅਪਣਾ ਸਕਦਾ ਹੈ।
Ahora él dice que yo les he contado acerca de las técnicas o de las formas de hacer el sendero de los maestros y les he explicado el sendero de los maestros con todo detalle. El sendero de los maestros no critica a ninguna religión, respeta y acepta todas las religiones que existen en el mundo. La única diferencia entre el sendero de los maestros y las religiones del mundo es que en el sendero de los maestros no hay ritos y rituales para las personas, mientras que sí los hay en las religiones.
ਸਾਡਾ ਵੀ ਫਰਜ਼ ਬਣਦਾ ਹੈ, ਜਿਸ ਤਰ੍ਹਾਂ ਸਵਾਮੀ ਜੀ ਮਹਾਰਾਜ ਨੇ ਸਾਨੂੰ ਇਸ ਸ਼ਬਦ ਦੇ ਅੰਦਰ ਬੜੇ ਪ੍ਰੇਮ ਪਿਆਰ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਅਸੀਂ ਇਸ ਸੰਸਾਰ ਵਿੱਚ ਫਸੇ ਹਾਂ, ਕਿਸ ਤਰ੍ਹਾਂ ਉਹ ਪਰਮਾਤਮਾ ਸਾਨੂੰ ਆ ਕੇ ਆਪਣੀ ਪਛਾਣ ਦੱਸਦਾ ਹੈ, ਉਹ ਸਾਨੂੰ ਦੱਸਦਾ ਹੈ ਕਿ ਸਾਡਾ ਸਭ ਦਾ ਇੱਕ ਪਰਮਾਤਮਾ, ਅਸੀਂ ਸਾਰੇ ਉਸ ਦੇ ਬੱਚੇ ਹਾਂ, ਔਰ ਕਿਸ ਤਰ੍ਹਾਂ ਅਸੀਂ ਉਸ ਪਿਆਰ ਤੋਂ ਦੂਰ ਹੋਏ ਹਾਂ, ਕਿਸ ਤਰ੍ਹਾਂ ਸੰਤ ਸਾਡੇ ਸਭ ਸਮਾਜਾਂ ਨੂੰ ਇਕੱਠੇ ਕਰਕੇ ਪਿਆਰ ਦੇ ਨਾਲ ਜੋੜ ਦਿੰਦੇ ਹੈ, ਕਿਉਂਕਿ ਉਹ ਪਿਆਰ ਲੈ ਕੇ ਆਉਂਦੇ ਆ, ਪਿਆਰ ਦਾ ਸੰਦੇਸ਼ ਦਿੰਦੇ ਹੈ।
Es nuestra obligación, así como nos explicó Swami Ji Maharaj acerca del sendero, y es nuestra obligación el seguirlo. Swami Ji Maharaj nos contó cómo los maestros vienen a este mundo y cómo ellos reúnen a todas las personas del mundo y cómo nosotros tenemos que hacer la devoción del Señor. Nos debemos amar los unos a los otros y hacer nuestras prácticas, porque los santos vienen a este mundo con mucho amor para nosotros y ellos nos dan solamente amor. Él nos contó cómo estamos atrapados en este mundo y cómo podemos obtener la liberación de este mundo.
Mene afsos hai satsang lamba ho gaya, aap logon nu baithna kafi mushkil siga aur main isliye maafi mangta hu.
Siento mucho que el satsang se haya alargado tanto y ha sido difícil para ustedes estar sentados aquí y les pido excusas por ello.